ਗੁਰਬਾਣੀ ਗੌਰ ਨਾਲ ਪੜ੍ਹਨੀ ਤੇ ਵਿਚਾਰਨੀ ਚਾਹੀਦੀ ਹੈ। ਅਵੇਸਲਾਪਣ ਨਹੀਂ ਹੋਣਾ ਚਾਹੀਦਾ। ਇਹਦੇ ਇੱਕ ਇੱਕ ਅੱਖਰ ਵਿੱਚ ਬਹੁਤ ਭੇਦ ਨੇ ਤੇ ਇਸ ਨਿਰਮੋਲ ਹੀਰੇ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਬੜੇ ਬੜੇ ਯੋਗੀ ਤੇ ਭਗਤ ਜਦ ਗੁਰਬਾਣੀ ਦੀ ਸ਼ਰਨ ਆਏ ਤਾਂ ਮੋਹਿਤ ਹੋ ਗਏ, ਉਹਨਾਂ ਦਾ ਜੀਵਨ ਬਦਲ ਗਿਆ। ਵੇਖੋ ਨਾ ਭਾਈ ਲੈਣਾ ਜੀ ਕਿਸ ਅਵਸਥਾ ਸਨ ਤੇ ਇਸ ਪਾਵਨ ਸ਼ਬਦ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਕਿਸ ਅਵਸਥਾ ਵਿੱਚ ਬਦਲ ਗਏ। ਇੱਕ ਮਹਾਤਮਾ ਹੋਏ ਨੇ ਕਮਾਲੀਏ ਵਾਲੇ ਸੰਤ ਸੰਗ ਸਿੰਘ ਜੀ, ਉਹਨਾਂ ਨੇ ਮਹਾਤਮਾ ਜੀ ਕੋਲੋਂ ਸੰਸਕ੍ਰਿਤ ਪੜ੍ਹੀ ਸੀ। ਇੱਕ ਵਾਰ ਆਪ ਨੂੰ ਖੇਚਲ ਹੋ ਗਈ ਤੇ ਸਾਰਾ ਜਿਸਮ ਛਾਲਿਆਂ ਨਾਲ ਭਰ ਗਿਆ। ਆਪ ਨੇ ਕਿਹਾ ਕਿ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਲਟਾ ਦੇਵੋ ਤੇ ਪਾਠ ਸੁਣਾਓ। ਉਹਨਾਂ ਇਸ ਭਾਵਨਾ ਤੇ ਪਿਆਰ ਨਾਲ ਪਾਠ ਸੁਣਿਆ ਕਿ ਸਾਰਾ ਸਰੀਰ ਨਰੋਆ ਹੋ ਗਿਆ। ਇੱਕ ਹੋਰ ਸੰਤ ਸ੍ਰੀ ਸ਼ਲੋਨੇ ਵਾਲੇ, ਇਹ ਬਾਬਾ ਜੀ ਗਵਾਲੀਅਰ ਵੱਲ ਦੇ ਹੋਏ ਹਨ। ਉਹਨਾਂ ਦੇ ਹਾਲ ਸੰਤ ਗਾਥਾ ਵਿੱਚ ਛਪੇ ਹਨ। ਉਹਨਾਂ ਸੰਤਾਂ ਤੋਂ ਫੈਜ਼ ਪ੍ਰਾਪਤ ਕੀਤੇ ਹੋਏ ਅਟਾਵੇ ਦੇ ਇੱਕ ਰਾਈਸ ਸ੍ਰੀ ਵਿਨਾਇਕ ਡਾਓ ਜੀ, ਚੌਥੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਸਥਾਨ ਸ੍ਰੀ ਅੰਮ੍ਰਿਤਸਰ ਦੀ ਯਾਤਰਾ ਤੇ ਆਏ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਹਾਜ਼ਰ ਹੋਏ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਐਸੇ ਵਿਸਮਾਦ ਵਿੱਚ ਲੀਨ ਹੋ ਗਏ। ਇਸ ਸਵਰਨ ਮੰਦਰ ਦੇ ਵਿਸਮਾਦੀ ਪ੍ਰਭਾਵ ਨੂੰ ਉਹ ਆਪਣੀ ਗੁਫ਼ਤਗੂ ਵਿੱਚ ਬੜੇ ਮਾਣ ਨਾਲ ਦੱਸਿਆ ਕਰਦੇ ਹਨ। ਉਹਨਾਂ ਦੇ ਲਫ਼ਜ਼ ਸਨ, ਹਮ ਲੋਕ ਅਵਤਾਰੋਂ ਕੋ ਮਾਨਣੇ ਵਾਲੇ ਹੈ, ਪਰ ਦੇਖੋ ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਹਾਂ ਆਏ ਔਰ ਵੀ ਚਲੇ ਗਏ। ਇੱਧਰ ਦੇਖੋ ਕਲਯੁਗ ਮੇ ਗੁਰੂ ਰਾਮਦਾਸ ਜੀ ਇਸ ਜਗਤ ਮੇ ਆਏ ਮਗਰ ਗਏ ਨਹੀਂ। ਕੈਸੇ? ਹਮਾਰੇ ਪਾਸ ਹੀ ਰਹਿ ਗਏ, ਕੀਰਤਨ ਕਾ ਰੂਪ ਲੇਕਰ, ਅੰਮ੍ਰਿਤ ਸਰੋਵਰ ਵਿੱਚ ਰਚ ਮਿਚ ਕਰ ਹਰਿਮੰਦਰ ਮੇ ਬਰਾਜ ਗਏ। ਆਨਾ ਯੇ ਹੈ ਕਿ ਸਦਾ ਹਮਾਰੇ ਪਾਸ ਹੀ ਰਹਿ ਜਾਏ। ਕੀਰਤਨ ਕਾ ਰੂਪ ਧਾਰਨ ਕੀਆ, ਅਖੰਡ ਕੀਰਤਨ ਬਾਣੀ ਕੇ ਕੀਰਤਨ ਕਾ ਰੂਪ ਲੇਕਰ, ਅੰਮ੍ਰਿਤ ਸਰੋਵਰ ਰਚ ਕਰ ਹਰਿਮੰਦਰ ਮੇ ਬਰਾਜ ਗਏ। ਆਨਾ ਯੇ ਹੈ ਕਿ ਸਦਾ ਹਮਾਰੇ ਪਾਸ ਰਹਿ ਗਏ, ਕੀਰਤਨ ਰੂਪ ਹੋਕਰ ਹਮਕੋ ਵੀ ਦਰਸ਼ਨ ਦੀਆ, ਜੇ ਗੁਰੂ ਅਵਤਾਰ ਹੋਕਰ ਆਨਾ ਸਫਲ ਆਨਾ ਹੈ। ਇਸੇ ਤਰ੍ਹਾਂ ਇੱਕ ਹੋਰ ਮਹਾਨ ਕਾਲੀ ਸੰਤ ਜੀ ਹੋ ਗੁਜ਼ਰੇ ਹਨ, ਜੋ ਬੜੇ ਪੰਡਿਤ ਵੇਦ ਵੇਤਾ ਤੇ ਕ੍ਰਿਸ਼ਨ ਉਪਾਸਕ ਸਨ, ਰਾਸਲੀਲਾ ਪਵਾਇਆ ਕਰਦੇ ਸਨ। ਸ੍ਰੀ ਕ੍ਰਿਸ਼ਨ ਜੀ ਦੀ ਗੋਪੀ ਹੋਣ ਦੇ ਚਾਓ ਵਿੱਚ ਆਪਣੇ ਕੰਨੀ ਬੁੰਦੇ ਪਹਿਨਦੇ ਤੇ ਬੁੰਦਿਆਂ ਵਾਲੇ ਸੰਤ ਜੀ ਕਰਕੇ ਪ੍ਰਸਿੱਧ ਸਨ। ਉਹ ਇੱਕ ਵਾਰ ਜਦ ਸ੍ਰੀ ਅੰਮ੍ਰਿਤਸਰ ਆਏ ਤਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕੀਤੇ, ਗੁਰਬਾਣੀ ਦਾ ਕੀਰਤਨ ਸੁਣਿਆ, ਮੋਹਿਤ ਹੋ ਗਏ। ਕੋਈ ਮੇਰ ਨਹੀਂ, ਕੋਈ ਤੇਰ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਸਭ ਕੁਝ ਛੁੱਟ ਗਿਆ। ਨਿਸ਼ਠਾ ਹੀ ਬਦਲ ਗਈ, ਕਿੱਥੇ ਸ੍ਰੀ ਕ੍ਰਿਸ਼ਨ ਧਿਆਨੀ ਸਿੱਧ ਸਨ ਤੇ ਕਿੱਥੇ ਗੁਰੂ ਰਾਮਦਾਸ ਦੀ ਹਜ਼ੂਰੀ ਦੇ ਉਹ ਉੱਚੇ ਮਰਤਬੇ ਨੂੰ ਆਪਣੇ ਜੀਵਨ ਦੀ ਸਫਲਤਾ ਤੇ ਆਪਣੇ ਮਨ ਦੀ ਅਤ੍ਰਿਪਤ ਆਕਾਂਖਿਆ ਨੂੰ ਤ੍ਰਿਪਤ ਪ੍ਰਾਪਤੀ ਸਮਝਣ ਲੱਗ ਪਏ। ਦਿਨ ਰਾਤ ਗੁਰੂ ਦਰਬਾਰ ਵਿੱਚ ਹੀ ਬੀਤਣ ਲੱਗਾ। ਜੇ ਕਿਸੇ ਕ੍ਰਿਸ਼ਨ ਉਪਾਸ਼ਕ ਪਹਿਲੇ ਸੇਵਕ ਨੇ ਕਿਸੇ ਮੰਦਰ ਵਿੱਚ ਰਾਸਲੀਲਾ ਦਾ ਪ੍ਰਬੰਧ ਦੱਸ ਕੇ ਰਾਤੀ ਪ੍ਰਕਰਮਾ ਵਿੱਚੋਂ ਮਜਬੂਰ ਕਰਕੇ ਲੈ ਜਾਣਾ ਤਾਂ ਉਸ ਨੂੰ ਨਿਰਾਸ਼ ਨਾ ਕਰਨਾ, ਉਸ ਨਾਲ ਚਲੇ ਜਾਣਾ, ਪਰ ਜਦ ਮੌਕਾ ਮਿਲਣਾ ਉੱਥੋਂ ਚੁਪੀਤੇ ਨੱਸ ਆਉਣਾ ਤੇ ਦੌੜ ਕੇ ਸ੍ਰੀ ਦਰਬਾਰ ਸਾਹਿਬ ਪੁੱਜਣਾ, ਜਿੱਥੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਣੇ ਉੱਥੇ ਡੰਡੌਤ ਵਿੱਚ ਪੈ ਕੇ ਰੋ ਰੋ ਕੇ ਅਰਦਾਸਾਂ ਕਰਨੀਆਂ, ਹੇ ਗੁਰੂ ਰਾਮਦਾਸ, ਹੇ ਸੱਚੇ ਪਾਤਸ਼ਾਹ, ਇਸ ਆਪਣੇ ਅਣਜਾਣੇ ਔਰ ਮੂਰਖ ਬਾਲਕ ਕੋ ਕਭੀ ਨਾ ਵਿਛੋੜਾ ਕਰੋ, ਆਪਣ ਪਾਵਨ ਚਰਨੋਂ ਮੇਂ ਕਭੀ ਦੂਰ ਨਾ ਹੋਣੇ ਦਿਆ ਕਰੋ, ਸਦਾ ਰੱਖੋ ਆਪਣੀ ਹਜ਼ੂਰੀ ਮੇਂ। ਇਹਨਾਂ ਸੰਤਾਂ ਨੂੰ ਠੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਬਾਣੀ ਦਾ ਕੀਰਤਨ ਸੁਣ ਕੇ ਹੀ ਪਈ ਹੈ। ਫਕੀਰ ਵਿੱਚ ਦਨਾਈ ਚਾਹੀਦੀ ਹੈ, ਸਹਿਜ ਚਾਹੀਦਾ ਹੈ, ਸੰਯਮ ਚਾਹੀਦਾ ਹੈ। ਇੱਕ ਯਹੂਦੀਆਂ ਦਾ ਸ਼ਹਿਰ ਹੈ ਯਰੂਸ਼ਲਮ, ਉੱਥੇ ਇੱਕ ਵਾਰ ਇੱਕ ਤ੍ਰੀਮਤ ਨੂੰ ਲੋਕ ਪੱਥਰ ਮਾਰ ਰਹੇ ਸਨ। ਅਚਾਨਕ ਈਸ਼ਾ ਜੀ ਉੱਥੇ ਆ ਨਿਕਲਿਆ। ਉਸਨੇ ਉਹਨਾਂ ਤੋਂ ਪੁੱਛਿਆ, ਭਲਿਓ ਤੁਸੀਂ ਇਸਨੂੰ ਕਿਉਂ ਮਾਰ ਰਹੇ ਹੋ? ਲੋਕਾਂ ਨੇ ਕਿਹਾ, ਗੁਨਾਹਗਾਰ ਹੈ, ਇਸਨੇ ਪ੍ਰਾਇ ਪੁਰਸ਼ ਨਾਲ ਵਿਭਚਾਰ ਕੀਤਾ ਹੈ। ਈਸ਼ਾ ਨੇ ਕਿਹਾ, ਜਰਾ ਠਹਿਰੋ, ਇਸ ਗੁਨਾਹਗਾਰ ਨੂੰ ਮਾਰਨਾ ਠੀਕ ਹੈ, ਆਓ ਸਭ ਰਲ ਕੇ ਮਾਰਦੇ ਹਾਂ, ਪਰ ਇਹ ਪਹਿਲਾ ਵੱਟਾ ਉਹ ਮਾਰੇ ਜਿਸਨੇ ਆਪ ਕਦੀ ਗੁਨਾਹ ਨਹੀਂ ਕੀਤਾ। ਲੋਕਾਂ ਨੂੰ ਸੋਚ ਫੁਰੀ, ਇੱਕ ਦੂਜੇ ਦੇ ਮੂੰਹ ਵੱਲ ਤੱਕਣ ਕਿ ਅਸੀਂ ਵੀ ਕਿਤੇ ਨਾ ਕਿਤੇ ਤੇ ਕੋਈ ਦੋਸ਼ ਕੀਤਾ ਹੈ, ਨਿਰਦੋਸ਼ ਤੇ ਅਸੀਂ ਵੀ ਨਹੀਂ ਹਾਂ। ਉਹਨਾਂ ਨੇ ਪੱਥਰ ਮਾਰਨੇ ਬੰਦ ਕਰ ਦਿੱਤੇ। ਈਸਾ ਨੇ ਉਸ ਤ੍ਰੇਮਤ ਦੇ ਸਿਰ ਤੇ ਹੱਥ ਰੱਖਿਆ, ਪਿਛਲੇ ਗੁਨਾਹ ਬਖਸ਼ ਦਿੱਤੇ ਤੇ ਕਿਹਾ, ਜਾ ਪੁੱਤਰੀ, ਫਿਰ ਅਜਿਹਾ ਗੁਨਾਹ ਨਾ ਕਰੀ। ਬੁੱਲੇ ਦਾ ਇੱਕ ਸ਼ਗਿਰਦ ਰੋਜਿਆਂ ਦੇ ਦਿਨੀ ਮਸਜਿਦ ਵਿੱਚ ਜਾ ਕੇ ਰੋਟੀ ਖਾਣ ਲੱਗਾ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੋਜਿਆਂ ਦੇ ਵਿੱਚ ਰੋਜ਼ਾ ਨਾ ਪਾਣੀ ਪੀਂਦਾ ਹੈ ਨਾ ਕੋਈ ਅੰਨ ਜਲ ਛਕਦਾ ਹੈ। ਲੋਕਾਂ ਨੇ ਕਿਹਾ, ਤੂੰ ਕੌਣ ਹੈ? ਕਹਿਣ ਲੱਗਾ, ਮੈਂ ਮੁਸਲਮਾਨ ਹਾਂ। ਇਹ ਸੁਣ ਕੇ ਮੁਸਲਮਾਨਾਂ ਨੇ ਉਸਨੂੰ ਮਾਰਿਆ ਤੇ ਕਿਹਾ, ਉਹ ਮੁਸਲਮਾਨ ਹੋ ਕੇ ਰੋਜ਼ਿਆਂ ਵਿੱਚ ਰੋਟੀ ਖਾ ਰਿਹਾ? ਫੜੋ ਇਸਨੂੰ, ਮਾਰੋ, ਇਹ ਕਾਫਰ ਹੈ। ਜਦ ਬੁੱਲੇ ਨੇ ਸੁਣਿਆ, ਜਾ ਮਸਜਿਦ ਅੱਗੇ ਲੇਟਿਆ ਤੇ ਰੋਟੀ ਖਾਣ ਲੱਗਾ। ਮੁਸਲਮਾਨ ਬੁਲਾਣ ਇਸਨੇ ਚੁੱਪ ਵੱਟ ਲਈ। ਲੋਕਾਂ ਨੇ ਕਿਹਾ, ਮਸਤ ਫਕੀਰ ਹੈ, ਜਾਣ ਦਿਓ, ਫਕੀਰ ਬਣੇ ਤਾਂ ਕੁਝ ਨਾ ਹੋਇਆ, ਮੁਸਲਮਾਨ ਬਣਿਆ ਤਾਂ ਮਾਰ ਪਈ। ਨਾਮ ਸਿਮਰਨ ਨਾਲ ਜਦ ਮਨ ਖਾਲੀ ਹੋ ਜਾਂਦਾ ਹੈ ਤਾਂ ਬੜਾ ਖਤਰਾ ਹੁੰਦਾ ਹੈ ਕਿ ਇਸ ਵੇਲ ਵਿੱਚ ਕੋਈ ਭੂਤ ਨਾ ਆ ਵਸੇ। ਜਿਵੇਂ ਖਾਲੀ ਮਕਾਨ ਵਿੱਚ ਲੋਕ ਆ ਵੜਦੇ ਹਨ, ਇਸ ਤਰ੍ਹਾਂ ਖਾਲੀ ਮਨ ਵਿੱਚ ਬਹੁਤ ਬੁਰੀਆਂ ਰੂਹਾਂ ਦਾ ਵਾਸਾ ਹੋ ਜਾਂਦਾ ਹੈ। ਇਸ ਵਾਸਤੇ ਇਸ ਮਾਰਗ ਵਿੱਚ ਸੇਫਟੀ ਬਹੁਤ ਜ਼ਰੂਰੀ ਹੈ ਕਿ ਗੁਰਮੁਖ ਸੌ ਘਰ ਦੋਸਤੀ, ਸਤਿਗੁਰ ਸੌ ਲਾਏ ਚਿੱਤ। ਜੇ ਕੋਈ ਕਹੇ ਕਿ ਮੈਨੂੰ ਰੋਸ਼ਨੀ ਨਜ਼ਰ ਆਉਣ ਲੱਗ ਪਈ ਹੈ ਜਾਂ ਗੁਰੂ ਦੇ ਦਰਸ਼ਨ ਹੁੰਦੇ ਹਨ, ਤਾਂ ਇਹ ਡੇਂਜਰ ਸਿਗਨਲ ਹੈ, ਖਤਰੇ ਦਾ ਨਿਸ਼ਾਨ ਹੈ। ਇਹ ਜਾਂ ਮਿਸਮਰੇਜ਼ਮ ਹੈ ਜਾਂ ਫਿਰ ਐਵੇਂ ਭੂਤ ਵਿਦਿਆ ਦਾ ਅਸਰ। ਇੱਕ ਰਾਧਾ ਸਵਾਮੀ ਗੁਰੂ ਦੇ ਕਹਿਣ ਤੇ ਸਮਾਧੀ ਲਗਾ ਕੇ ਚੰਦ ਤਾਰੇ ਵੇਖਣ ਲੱਗ ਗਿਆ। ਉਸਨੂੰ ਇਹ ਸੁਜੈਸ਼ਨ ਦਿੱਤਾ ਗਿਆ ਸੀ, ਉਸਨੂੰ ਚੰਦ ਵੱਡਾ ਤੇ ਤਾਰੇ ਛੋਟੇ ਨਜ਼ਰ ਆਉਂਦੇ ਸੀ, ਜਿਸ ਤਰ੍ਹਾਂ ਉਸਨੂੰ ਕਿਹਾ ਗਿਆ ਸੀ ਉਹ ਕੁਛ ਉਸਨੂੰ ਨਜ਼ਰ ਆਉਂਦਾ ਸੀ। ਹਾਲਾਂਕਿ ਇਹ ਗੱਲ ਦਰਅਸਲ ਠੀਕ ਨਹੀਂ ਹੈ, ਤਾਰੇ ਚੰਦ ਨਾਲੋਂ ਵੱਡੇ ਹਨ, ਫਰਕ ਸਿਰਫ ਇਤਨਾ ਹੈ ਕਿ ਉਹ ਦੂਰ ਹੋਣ ਕਰਕੇ ਛੋਟੇ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਦੇਖਣ ਦਾ ਕੀ ਲਾਭ? ਸੋ ਝੂਠੇ ਸੰਤਾਂ ਤੋਂ ਖਬਰਦਾਰ ਹੋ ਕੇ ਉਹਨਾਂ ਦੇ ਬੁਰੇ ਅਸਰ ਤੋਂ ਬਚਣਾ ਚਾਹੀਦਾ। ਇੱਕ ਬੀਬੀ ਇੱਕ ਵਾਰ ਇੱਕ ਫਕੀਰ ਦੇ ਅਸਰ ਹੇਠਾਂ ਇੰਨੀ ਆਈ ਕਿ ਜਦ ਸੁਖਮਨੀ ਸਾਹਿਬ ਦਾ ਪਾਠ ਕਰੇ ਉਸਨੂੰ ਬਦਨ ਵਿੱਚ ਅੱਗ ਲੱਗੀ ਪ੍ਰਤੀਤ ਹੋਵੇ। ਜੇ ਸਿਮਰਨ ਤੋਂ ਉੱਠਣ ਵੇਲੇ ਤਬੀਅਤ ਹਲਕੀ ਫੁਲਕੀ ਤੇ ਸੁਰਤ ਵਿੱਚ ਖੁਸ਼ੀ ਨਾ ਜਾਪੇ ਤਾਂ ਇਹ ਸਿਮਰਨ ਨਹੀਂ, ਭੂਤ ਵਿਦਿਆ ਹੈ। ਸਿਮਰਨ ਦੇ ਬਾਅਦ ਮਨ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ, ਸਹਿਜ ਹੋਣਾ ਚਾਹੀਦਾ ਹੈ, ਟਿਕਾਓ ਹੋਣਾ ਚਾਹੀਦਾ ਹੈ। 8 ਘੰਟੇ ਰੋਜ਼ ਨੀਂਦ ਕਰਨੀ ਜ਼ਰੂਰੀ ਹੈ ਤਾਂ ਕਿ ਤਨ ਆਪਣੀ ਮਰਿਆਦਾ ਵਿੱਚ ਰਹੇ, ਤੰਦਰੁਸਤ ਰਹੇ। ਜੇ ਇਸ ਤੋਂ ਘੱਟ ਨੀਂਦ ਆਵੇ ਤਾਂ ਵਾਰਨਿੰਗ ਵਾਲੀ ਅਵਸਥਾ ਸਮਝਣੀ ਚਾਹੀਦੀ ਹੈ। ਅੱਖਾਂ ਦੇ ਅੱਗੇ ਰੋਸ਼ਨੀ ਦੇਖਣੀ, ਚਿੱਤਰ ਦੇਖਣੇ, ਇਹ ਰੂਹਾਨੀਅਤ ਦੀ ਨਿਸ਼ਾਨੀ ਨਹੀਂ ਹੈ, ਉਹ ਰੋਸ਼ਨੀ ਸ਼ਬਦ ਦੀ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ।